ਅੱਜ ਦੀਆਂ ਮੁੱਖ ਖਬਰਾਂ ਵਿੱਚ NDIS ਸਕੀਮ ਨੂੰ ਬਿਹਤਰ ਬਣਾਉਣ ਲਈ ਸਰਕਾਰ ਯਤਨਸ਼ੀਲ, ਨਿਊ ਸਾਊਥ ਵੇਲਸ ਸਰਕਾਰ ਵੱਲੋਂ ਘਰੇਲੂ ਹਿੰਸਾ ਪੀੜਤ ਪ੍ਰੋਗਰਾਮਾਂ ਲਈ $7.5 million ਹੋਰ ਰਾਖਵੇਂ, ਅਤੇ G7 ਮੁਲਕਾਂ ਨੇ ਰੂਸ ਨੂੰ ਯੂਕਰੇਨ ਤੋਂ ਪਿੱਛੇ ਹਟਣ ਲਈ ਫੇਰ ਆਖਿਆ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤ ਇੰਦਰ ਸਿੰਘ ਗਰੇਵਾਲ, ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਨੈਸ਼ਨਲ ਡਿਸੇਬਿਲਿਟੀ ਇੰਸ਼ੋਰੈਂਸ ਸਕੀਮ NDIS ਦੇ ਮੰਤਰੀ ਬਿਲ ਸ਼ੋਰਟਨ ਨੇ ਨੈਸ਼ਨਲ ਪ੍ਰੈਸ ਕਲੱਬ ਨੂੰ ਸੰਬੋਧਨ ਕਰਦਿਆਂ ਆਖਿਆ ਹੈ ਕਿ ਆਸਟ੍ਰੇਲੀਆ 'ਚ ਪੰਜ ਮਗਰ ਇੱਕ ਵਿਅਕਤੀ ਕਿਸੇ ਨਾ ਕਿਸਮ ਦੀ ਅਪਾਹਜਤਾ ਦਾ ਸ਼ਿਕਾਰ ਹੈ, ਅਤੇ ਸਰਕਾਰ ਉਹਨਾਂ ਸਭ ਲੋਕਾਂ ਦੀ ਬਿਹਤਰੀ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਸਮੁੱਚੇ NDIS ਢਾਂਚੇ ਵਿੱਚ ਬਦਲਾਅ ਦੀ ਲੋੜ ਹੈ, ਅਤੇ ਇਸ ਤਹਿਤ ਸੰਬੰਧਿਤ ਲੋਕਾਂ ਨੂੰ ਮੂਹਰੇ ਰੱਖਣਾ ਹੁਣ ਹੋਰ ਵੀ ਜ਼ਰੂਰੀ ਹੋ ਗਿਆ ਹੈ।
Let me quickly detail the fundamental systemic flaw identified to me by participants. The system is too rigid. It throws up Kafkaesque barriers to access. It lacks empathy. It gouges on prices. It's way too complex. And it's traumatizing for people to deal with. People with disability have often felt caught between some predatory providers and a historically impersonal government agency. We've got to improve the participant experience.
ਨੈਸ਼ਨਲਜ਼ ਪਾਰਟੀ ਦੇ ਆਗੂ ਡੇਵਿਡ ਲਿਟਲ ਪ੍ਰਾਊਡ ਨੇ ਸੈਨੇਟਰ ਜਸਿੰਟਾ ਪ੍ਰਾਈਸ ਨੂੰ ਆਦਿਵਾਸੀ ਮਸਲਿਆਂ ਦੇ ਸ਼ੈਡੋ ਮੰਤਰੀ ਵਜੋਂ ਨਿਯੁਕਤ ਹੋਣ ਦਾ ਸਵਾਗਤ ਕੀਤਾ ਹੈ। ਸੈਨੇਟਰ ਪ੍ਰਾਈਸ ਨੇ ਜੂਲੀਅਨ ਲੀਜ਼ਰ ਦੀ ਜਗ੍ਹਾ ਲਈ ਹੈ, ਜਿਨ੍ਹਾਂ ਲਿਬਰਲ ਪਾਰਟੀ ਦੀ ਵੌਇਸ ਟੂ ਪਾਰਲੀਮੈਂਟ ਨੀਤੀ ਖਿਲਾਫ ਅਸਤੀਫਾ ਦੇ ਦਿੱਤਾ ਸੀ। ਸ਼੍ਰੀ ਲਿਟਲ ਪ੍ਰਾਊਡ ਨੇ ਆਖਿਆ ਕਿ ਸੈਨੇਟਰ ਪ੍ਰਾਈਸ ਇਸ ਰੋਲ ਲਈ ਸਭ ਤੋਂ ਢੁੱਕਵੀਂ ਸੰਸਦ ਮੈਂਬਰ ਹੈ।
It's the brutal game of arithmetic is politics, and so too is the coalition agreement around the representation. But I think this is a mature conversation that Peter and I had about what was the best thing, not just for the coalition, what was the best thing for our nation, and bringing that lived experience of what we are all as a nation trying to solve, the disadvantage of Indigenous Australians that invariably are in rural and remote areas. Why would you not bring forward someone that has lived that experience?
ਅਗਰ ਅਰਥਚਾਰੇ ਦੇ ਮਾਹਿਰਾਂ ਦੀ ਮੰਨੀਏ ਤਾਂ ਆਸਟ੍ਰੇਲੀਅਨ ਉਪਭੋਗਤਾ ਰਿਸੈਸ਼ਨ ਵੱਲ ਵਧ ਰਿਹਾ। ਸਟੀਫਨ ਸਮਿਥ, ਜੋ ਡਲੋਇਟ ਐਕਸੈਸ ਇਕਨੋਮਿਕਸ ਵਿੱਚ ਸਹਿਯੋਗੀ ਨੇ, ਤਾਂ ਆਖਣਾ ਹੈ ਕਿ ਲੋਕਾਂ ਨੂੰ ਹੁਣ ਜੇਬੋਂ ਪੈਸੇ ਖਰਚਦਿਆਂ ਡਰ ਲੱਗਦਾ, ਅਤੇ ਇਹ ਹਾਲਾਤ ਅਗਲੇ ਇੱਕ ਅੱਧੇ ਸਾਲ ਤੱਕ ਜਿਉਂ ਦੇ ਤਿਉਂ ਰਹਿਣ ਦੀ ਸੰਭਾਵਨਾ ਹੈ। ਉਹਨਾਂ SBS ਨਾਲ ਇੰਟਰਵਿਊ ਵਿੱਚ ਇਹ ਵੀ ਆਖਿਆ ਕਿ RBA ਵੱਲੋਂ ਪਿਛਲੀ ਦੋ ਵਾਰ ਵਧਾਈਆਂ ਗਈਆਂ ਵਿਆਜ ਦਰਾਂ ਬੇਲੋੜੀਆਂ ਸਨ, ਜਿਸ ਕਰਕੇ ਲੋਕਾਂ ਤੇ ਵਾਧੂ ਬੋਝ ਪਿਆ।
In our view, the last couple of rate hikes not necessary in terms of being able to bring inflation back down, and so you know some extra pressure being put onto Australian households there, but it certainly is a you know a close run thing and difficult. You know, the RBA has a difficult job.
ਨਿਊ ਸਾਊਥ ਵੇਲਸ ਸਰਕਾਰ ਨੇ ਦੋ ਵੱਖਰੇ ਘਰੇਲੂ ਹਿੰਸਾ ਪ੍ਰੋਗਰਾਮਾਂ ਤਹਿਤ $7.5 million ਦੀ ਵਾਧੂ ਸਹਾਇਤਾ ਰਾਸ਼ੀ ਰਾਖਵੀਂ ਰੱਖੀ ਹੈ। ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਕ੍ਰਿਸ ਮਿਨਜ਼ ਮੁਤਾਬਕ ਘਰੇਲੂ ਹਿੰਸਾ ਦੀ ਵੱਧਦੀ ਸਮੱਸਿਆ ਪਿੱਛੋਂ ਇਸ ਗੱਲ ਵੱਲ ਧਿਆਨ ਦੇਣਾ ਹੁਣ ਹੋਰ ਵੀ ਜ਼ਰੂਰੀ ਹੋ ਗਿਆ ਹੈ।
The bottom line here is that women need help. They shouldn't be expected to go through these traumatic events alone, and we believe that these programs will lead to an increase in prosecutions, more successful apprehended domestic violence orders, and the support for people who are going through one of the most difficult and traumatic experiences of their entire lives.
Sydney vich ek ambulance bachaa karmi de chaku maar ke kite qatl pichhon paramedics sarkar ton sakht kanoon banaun di mang kar rahe ne. ਇਸ ਦੌਰਾਨ ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਕ੍ਰਿਸ ਮਿਨਜ਼ ਨੇ ਆਖਿਆ ਕਿ ਉਹ ਪੈਰਾਮੈਡਿਕਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰੀ ਪੱਧਰ ਤੇ ਹਰ ਸੰਭਵ ਕੋਸ਼ਿਸ਼ ਕਰਨ ਲਈ ਤਿਆਰ ਨੇ।
As they've told me that they don't want Stephen's death to be the end of this issue, and they want to make sure that his death wasn't in vain, and I can understand completely that human desire, and I want to make sure that we're speaking with the family as well as the union that represents paramedics to ensure that the people that devote their professional lives to keeping us safe, to rehabilitating and resuscitating people who are on death's door have the support from the New South Wales government.
International group of 7, ਜਿਸ ਵਿੱਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ, UK ਅਤੇ ਅਮਰੀਕਾ ਸ਼ਾਮਲ ਨੇ, ਦੇ ਵਿਦੇਸ਼ ਮੰਤਰੀਆਂ ਨੇ ਜਪਾਨ ਵਿੱਚ ਇੱਕ ਮੀਟਿੰਗ ਕਰਦਿਆਂ ਚੀਨ, ਰੂਸ ਅਤੇ ਉੱਤਰੀ ਕੋਰੀਆ ਦੁਆਰਾ ਵਰਤੇ ਜਾਂਦੇ ਹਥਕੰਡਿਆਂ ਨੂੰ ਵਿਸ਼ਵ ਸ਼ਾਂਤੀ ਲਈ ਖਤਰਾ ਦੱਸਿਆ। ਇਸ ਦੌਰਾਨ ਜਾਪਾਨ ਦੇ ਵਿਦੇਸ਼ ਮੰਤਰੀ ਯੋਸ਼ੀਮਾਸਾ ਹਯਾਸ਼ੀ ਨੇ G7 ਵੱਲੋਂ ਸਾਂਝਾ ਬਿਆਨ ਦਿੰਦਿਆਂ ਰੂਸ ਨੂੰ ਯੂਕਰੇਨ ਤੋਂ ਬਿਨ ਸ਼ਰਤ ਫੌਜ ਪਿੱਛੇ ਹਟਾਉਣ ਲਈ ਆਖਿਆ।
In the G7 foreign ministers meeting this time, we had a candid and detailed exchange of views on the situation in Ukraine. The G7 agreed that Russia must withdraw all troops and equipment from Ukraine immediately and unconditionally, to continue tough sanctions on Russia, and to continue strongly supporting Ukraine.
ਦੇਸ਼ ਵਿਦੇਸ਼ ਦੀਆਂ ਇਹਨਾਂ ਖਬਰਾਂ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲ ਦਰ। ਮੁਦਰਾ ਦੀ ਬਦਲ ਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 55 ਰੁਪਏ 25 ਪੈਸੇ, ਪਾਕਿਸਤਾਨ ਦੇ 191 ਰੁਪਏ ਅਤੇ ਅਮਰੀਕਾ ਦੇ 67 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 26 ਡਿਗਰੀ। ਐਡੀਲੇਡ 'ਚ ਬਦਲਵਾਈ ਰਹਿਣ ਦੀ ਸੰਭਾਵਨਾ ਹੈ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 19 ਡਿਗਰੀ। ਮੈਲਬਰਨ ਅਤੇ ਹੋਬਰਟ 'ਚ ਹਲਕੇ ਮੀਂਹ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 17 ਅਤੇ 14 ਡਿਗਰੀ। ਕੈਨਬਰਾ 'ਚ ਧੁੱਪੇ ਧੁੱਪੇ ਵੱਧ ਤੋਂ ਵੱਧ ਤਾਪਮਾਨ 22 ਡਿਗਰੀ। ਵੁਲਨਗੋਂਗ ਅਤੇ ਸਿਡਨੀ 'ਚ ਹਲਕੇ ਮੀਂਹ ਦੇ ਛਰਾਟੇ, ਵੱਧ ਤੋਂ ਵੱਧ ਤਾਪਮਾਨ 24 ਡਿਗਰੀ। ਨਿਊਕਾਸਲ ਅਤੇ ਬ੍ਰਿਸਬਨ 'ਚ ਬਦਲਾਂ ਦੇ ਓਹਲੇ, ਵੱਧ ਤੋਂ ਵੱਧ ਤਾਪਮਾਨ 25 ਅਤੇ 27 ਡਿਗਰੀ। ਕੇਨਜ਼ ਵਿੱਚ ਹਲਕੇ ਮੀਂਹ ਦੇ ਅੰਦੇਸ਼ੇ ਬਣੇ ਹੋਏ ਨੇ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 30 ਡਿਗਰੀ। ਅਤੇ ਡਾਰਵਿਨ 'ਚ ਧੁੱਪ ਚੜ੍ਹੇ, ਦੁਪਹਿਰ ਖਿੜੇ, ਵੱਧ ਤੋਂ ਵੱਧ ਤਾਪਮਾਨ 33 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤ ਇੰਦਰ ਸਿੰਘ ਗਰੇਵਾਲ।